ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਆਸਟ੍ਰੇਲੀਆ ਵਿੱਚ ਰਹਿਣ ਲਈ ਹੁਣ ਇੱਕ ਕਰੋੜਪਤੀ ਵੀਜ਼ਾ ਸਕੀਮ ਵੀ ਸ਼ੁਰੂ ਹੋ ਸਕਦੀ ਹੈ। ਜੀ ਹਾਂ ਦੋਸਤੋ, ਸਿਗਨੀਫੀਕੈਂਟ ਇਨਵੈਸਟਰ ਪ੍ਰੋਵੀਜ਼ਨਲ ਵੀਜ਼ਾ SIV, ਜਿਸ ਨੂੰ ਮਿਲੀਨੇਅਰ ਵੀਜ਼ਾ ਜਾਂ ਗੋਲਡਨ ਟਿਕਟ ਵੀਜ਼ਾ ਵਰਗੇ ਕਈ ਨਾਮਾਂ ਨਾਲ ਜਾਣਿਆ ਜਾਂਦਾ ਹੈ, ਆਸਟ੍ਰੇਲੀਆ ਵਿੱਚ ਰਹਿਣ ਲਈ ਬਿਨਾਂ ਅੰਗਰੇਜ਼ੀ ਟੈਸਟ ਦੇ ਮਿਲਣ ਵਾਲਾ ਅਤੇ ਡਾਇਰੈਕਟ PR ਪਾਥਵੇ ਵਾਲਾ ਇੱਕ ਵੀਜ਼ਾ। ਅੱਜ ਦੀ ਚਰਚਾ ਵਿੱਚ ਜਾਣਾਂਗੇ ਕੀ ਹੁੰਦਾ ਹੈ ਗੋਲਡਨ ਵੀਜ਼ਾ ਅਤੇ ਕਿਉਂ ਇਸ ਨੂੰ ਲੈ ਕੇ ਆਸਟ੍ਰੇਲੀਆ ਦੇ ਸਿਆਸੀ ਗਲਿਆਰਿਆਂ ਵਿੱਚ ਬਹਿਸ ਛਿੜੀ ਹੋਈ ਹੈ। ਨਾਲ ਹੀ ਪਤਾ ਲਗਾਵਾਂਗੇ ਕਿ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਉੱਤੇ ਇਸ ਵੀਜ਼ਾ ਦਾ ਕੋਈ ਅਸਰ ਪੈ ਸਕਦਾ ਜਾਂ ਨਹੀਂ। ਇਸ ਬਾਰੇ ਖੁੱਲ ਕੇ ਚਰਚਾ ਕਰਨ ਲਈ ਮੇਰੇ ਸ਼ਾਇਨਾ ਕਾਲਰਾ ਦੇ ਨਾਲ ਜੁੜੇ ਨੇ ਬੰਸਲ ਲਾਇਰਸ ਤੋਂ ਅਜੇ ਬੰਸਲ ਜੀ। ਸ਼੍ਰੋਤਿਆਂ ਦੀ ਜਾਣਕਾਰੀ ਲਈ ਦੱਸ ਦਵਾਂ ਕਿ ਇਸ ਪੇਸ਼ਕਾਰੀ ਵਿੱਚ ਕੀਤੀ ਗਈ ਗੱਲਬਾਤ ਆਮ ਜਾਣਕਾਰੀ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ ਅਤੇ ਇਸ ਦੀ ਵਰਤੋਂ ਪੇਸ਼ੇਵਰ ਸਲਾਹ ਮਸ਼ਵਰੇ ਦੀ ਥਾਂ ਉੱਤੇ ਨਾ ਕੀਤੀ ਜਾਵੇ। ਜੀ ਅਜੇ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ SBS ਦੇ ਪੰਜਾਬੀ ਪ੍ਰੋਗਰਾਮ ਵਿੱਚ। ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਅੱਜ ਕੱਲ ਚਰਚਾ ਵਿੱਚ ਬਣਿਆ ਹੋਇਆ ਗੋਲਡਨ ਟਿਕਟ ਵੀਜ਼ਾ, ਸਾਨੂੰ ਇਸ ਵੀਜ਼ਾ ਬਾਰੇ ਥੋੜਾ ਸਮਝਾਓ।
ਹਾਂਜੀ ਬਿਲਕੁਲ, ਗੋਲਡਨ ਵੀਜ਼ਾ ਜੀ, ਜਿਹਦਾ ਐਕਚੁਅਲ ਦੇ ਵਿੱਚ ਸਹੀ ਨਾਮ ਹੈਗਾ ਸਿਗਨੀਫੀਕੈਂਟ ਇਨਵੈਸਟਰ ਵੀਜ਼ਾ ਜੀ। ਇਹ ਗੋਲਡਨ ਵੀਜ਼ਾ 2012 ਦੇ ਵਿੱਚ ਜੂਲੀਆ ਗਿਲਾਰਡ ਲੇਬਰ ਗਵਰਨਮੈਂਟ ਨੇ ਇੰਟਰੋਡਿਊਸ ਕੀਤਾ ਸੀਗਾ ਜੀ, ਜਿਹਦੇ ਨਾਲ ਹਾਈ ਨੈਟਵਰਥ ਇੰਡੀਵਿਜੁਅਲ ਤਾਂ ਜਿਹੜੇ ਲੋਕ ਬਹੁਤ ਜ਼ਿਆਦਾ ਅਮੀਰ ਨੇ ਉਹ ਆਸਟ੍ਰੇਲੀਆ ਦੇ ਵਿੱਚ ਆ ਕੇ ਇਨਵੈਸਟਮੈਂਟ ਕਰ ਸਕਣ। ਇਸ ਵੀਜ਼ੇ ਦੇ ਤਹਿਤ $5 million ਜੇ ਤੁਸੀਂ ਆਸਟ੍ਰੇਲੀਆ ਦੇ ਅਪਰੂਵਡ ਐਸੈਟ ਦੇ ਵਿੱਚ ਲਗਾਉਂਦੇ ਹੋ, ਜਿਵੇਂ ਕਿ ਮੈਨੇਜ ਫੰਡ, ਪ੍ਰਾਈਵੇਟ ਇਕੁਇਟੀ ਜਾਂ ਆਸਟ੍ਰੇਲੀਅਨ ਸਟਾਕ ਐਕਸਚੇਂਜ ਲਿਸਟਡ ਕੰਪਨੀ ਦੇ ਵਿੱਚ ਲਾਉਂਦੇ ਹੋ, ਤਾਂ ਆਸਟ੍ਰੇਲੀਆ ਤੁਹਾਨੂੰ ਉਹਦੇ ਬਦਲੇ ਪਰਮਾਨੈਂਟ ਰੈਜੀਡੈਂਸੀ ਗ੍ਰਾਂਟ ਕਰਦਾ ਜੀ। ਤੇ ਇਸ ਵੀਜ਼ੇ ਦਾ ਸਭ ਤੋਂ ਵੱਡਾ ਫਾਇਦਾ ਇਹ ਸੀ ਜੀ, ਇਹਦੇ ਵਿੱਚ ਕੋਈ ਇੰਗਲਿਸ਼, ਏਜ ਜਾਂ ਐਜੂਕੇਸ਼ਨ ਦੀ ਰਿਕੁਆਇਰਮੈਂਟ ਨਹੀਂ ਸੀ ਜੀ। ਪਰ ਇਹ ਵੀਜ਼ਾ 2023 ਦੇ ਵਿੱਚ ਐਲਬਰੀਜ਼ ਗੌਰਮੈਂਟ, ਅਗੇਨ ਲੇਬਰ ਗੌਰਮੈਂਟ ਨੇ ਸਕ੍ਰੈਪ ਕਰ ਦਿੱਤਾ ਸੀਗਾ ਜੀ, ਤਾਂ ਹੁਣ ਅੱਜ ਦੇ ਟਾਈਮ ਦੇ ਵਿੱਚ ਇਹ ਵੀਜ਼ਾ ਨਹੀਂ ਹੈਗਾ ਜੀ।
ਪਰ ਜੇਕਰ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰੀਏ, ਇੰਡੀਅਨ ਤੇ ਪੰਜਾਬੀ ਜਿਹੜੀ ਕਮਿਊਨਿਟੀ ਹੈ, ਇਹਦੇ ਉੱਤੇ ਇਸ ਵੀਜ਼ੇ ਦਾ ਕੋਈ ਪ੍ਰਭਾਵ ਪੈ ਸਕਦਾ?
ਹਾਂਜੀ, ਜਿਵੇਂ ਦੱਸਿਆ ਜੀ, 2012 ਤੋਂ ਲੈ ਕੇ 2023 ਤੱਕ ਜਿਹੜਾ ਵੀਜ਼ਾ ਚੱਲਿਆ ਜੀ, ਤਕਰੀਬਨ 9 ਸਾਲ ਚ ਵੀਜ਼ਾ ਚੱਲਿਆ, ਤੇ ਲੇਬਰ ਗੌਰਮੈਂਟ ਨੇ ਸ਼ੁਰੂ ਕੀਤਾ, ਲੇਬਰ ਗੌਰਮੈਂਟ ਨੇ ਖਤਮ ਕੀਤਾ। ਇਸ ਟਾਈਮ ਦੇ ਵਿੱਚ ਤਕਰੀਬਨ 2300 ਬੰਦਿਆਂ ਨੂੰ ਵੀਜ਼ਾ ਗ੍ਰਾਂਟ ਹੋਇਆ ਜੀ, 2300 ਬੰਦੇ ਨਾਲ ਬਿਲੀਅਨਸ ਆਫ ਡਾਲਰ ਆਸਟ੍ਰੇਲੀਆ ਨੂੰ ਆਇਆ। ਪਰ ਜਿਹੜੀ ਕੀ ਪੁਆਇੰਟ ਇਹ ਹੈ, 2300 ਬੰਦੇ ਦੇ ਵਿੱਚ 85% ਬਲਕਿ ਮੈਜੋਰਟੀ ਆਫ ਦਾ ਮੈਜੋਰਟੀ ਜਿਹੜੇ ਬੰਦੇ ਸੀ ਉਹ ਚਾਈਨੀਜ਼ ਨੈਸ਼ਨਲ ਸੀ ਜੀ, ਦੂਜੇ ਨੰਬਰ ਤੇ ਹਾਂਗਕਾਂਗ ਨੈਸ਼ਨਲ ਸੀਗੇ ਜੀ, ਤੀਸਰੇ ਨੰਬਰ ਤੇ UK ਤੇ ਆਪਣਾ ਭਾਈਚਾਰਾ ਸੀ, ਇੰਡੀਅਨ ਭਾਈਚਾਰਾ ਜਿਹੜਾ ਸੀਗਾ ਜੀ 2% ਰੈਪ੍ਰਜੈਂਟ ਕਰਦਾ ਜੀ, ਜਿਹੜੇ ਹੁਣ ਤੱਕ ਜਿੰਨੇ ਵੀ ਵੀਜ਼ੇ ਗ੍ਰਾਂਟ ਹੋਏ ਨੇ। ਪਰ ਹੁਣ ਜਿਹੜਾ 2023 ਜਾਂ ਆਪਣਾ ਪਿਛਲੇ ਥੋੜੇ ਸਮੇਂ ਤੋਂ ਲਾਈਏ ਤਾਂ ਚੀਜ਼ਾਂ ਬਹੁਤ ਬਦਲ ਗਈਆਂ ਨੇ ਜੀ। ਇੰਡੀਆ ਦੇ ਵਿੱਚ ਵੀ ਅਲਟਰਾ ਹਾਈ ਨੈਟਵਰਥ ਜਿਹੜੇ ਬੰਦੇ ਉਹਨਾਂ ਦੀ ਗਿਣਤੀ ਵੱਧ ਗਈ ਆ ਜੀ, ਤੇ ਉਸ ਤੋਂ ਇਲਾਵਾ ਆਸਟ੍ਰੇਲੀਆ ਹਮੇਸ਼ਾ ਹੀ ਇੰਡੀਅਨਸ ਦੇ ਲਈ ਇੱਕ ਬੜੀ ਹੀ ਪਾਪੂਲਰ ਡੈਸਟੀਨੇਸ਼ਨ ਰਿਹਾ, ਆਪਣੇ ਐਜੂਕੇਸ਼ਨ ਸਿਸਟਮ ਕਰਕੇ, ਵੈਦਰ ਕਰਕੇ, ਮਲਟੀਕਲਚਰਲਿਜ਼ਮ ਕਰਕੇ, ਤੇ ਹੁਣ ਇੰਡੀਆ 'ਚ ਪੈਸਾ ਵੀ ਵੱਧ ਗਿਆ ਤੇ ਇੱਕ ਅਲਟਰਨੇਟ ਪਾਸਵੇ ਵੀ ਮਿਲ ਗਿਆ ਬਿਨਾਂ ਕਿਸੇ ਦੂਜਿਆਂ ਰਿਕੁਆਇਰਮੈਂਟਾਂ ਦੇ, ਤਾਂ ਇਹਦਾ ਇੰਡੀਅਨ ਭਾਈਚਾਰੇ 'ਤੇ ਬਹੁਤ ਵੱਡਾ ਅਸਰ ਪਊਗਾ ਜੀ।
ਸਾਡੇ ਭਾਈਚਾਰੇ ਵਿੱਚ ਪੇਰੈਂਟ ਵੀਜ਼ਾ ਨੂੰ ਲੈ ਕੇ ਇੱਕ ਬਹੁਤ ਲੰਬੇ ਸਮੇਂ ਤੋਂ ਇੱਕ ਮੁੱਦਾ ਬਣਿਆ ਹੋਇਆ ਕਿ ਬਹੁਤ ਲੰਬੀ ਵੇਟ ਟਾਈਮ ਹੈ ਪੇਰੈਂਟ ਵੀਜ਼ਾ ਲਈ, ਤੇ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਵੀਜ਼ਾ ਹੈ ਜਿਹਦੇ 'ਚ ਕੋਈ ਏਜ ਲਿਮਿਟ ਨਹੀਂ ਹੈ, ਕੋਈ ਇੰਗਲਿਸ਼ ਰਿਕੁਆਇਰਮੈਂਟ ਨਹੀਂ ਹੈ, ਇਹ ਵੀਜ਼ਾ ਪੇਰੈਂਟ ਵੀਜ਼ਾ ਲਈ ਇੱਕ ਆਲਟਰਨੇਟਿਵ ਬਣ ਸਕਦਾ?
ਪੇਰੈਂਟ ਵੀਜ਼ੇ ਜਿਵੇਂ ਤੁਸੀਂ ਗੱਲ ਕੀਤੀ, ਮੇਰੇ ਖਿਆਲ ਨਾਲ ਤੁਸੀਂ, ਮੈਂ ਤੇ ਆਪਣੇ ਬਹੁਤੇ ਲਿਸਨਰ ਵੀ ਇਸ ਚੀਜ਼ ਤੋਂ ਸਫ਼ਰ ਕਰਦੇ ਨੇ ਜੀ ਕਿ ਆਪਾਂ ਉਰੇ ਇੰਨਾ ਟਾਈਮ ਲਾ ਕੇ, ਇੰਨਾ ਆਸਟ੍ਰੇਲੀਅਨ ਇਕਨੋਮੀ ਨੂੰ ਕੰਟਰੀਬਿਊਟ ਕਰਕੇ ਵੀ ਆਪਣੇ ਪੇਰੈਂਟਸ ਨੂੰ ਉਰੇ ਬੁਲਾਉਣਾ ਆਪਣੇ ਲਈ ਬਹੁਤ ਡਿਫੀਕਲਟ ਹੋ ਜਾਂਦੀ। ਜੇ ਆਪਾਂ ਪੇਡ ਰਸਤਾ ਵੀ ਚੂਜ਼ ਕਰਦੇ ਹਾਂ, ਜਿਵੇਂ ਕਿ ਸਬ ਕਲਾਸ 143 ਜਾਂ 884-864, ਉਹਦਾ ਵੀ ਇੱਕ ਪੇਰੈਂਟ ਦਾ $50,000-$50,000 ਦੇਣ ਤੋਂ ਬਾਅਦ ਵੀ ਜਿਹੜਾ ਵੇਟ ਟਾਈਮ ਉਹ 10 ਸਾਲ ਆ ਜੀ, ਤਾਂ ਉਹਦੇ ਲਈ ਤਾਂ ਜੇ ਆਪਾਂ ਗੋਲਡਨ ਵੀਜ਼ਾ, ਜੇ ਕੋਈ ਬੰਦਾ ਅਫੋਰਡ ਕਰ ਸਕਦਾ, ਤਾਂ ਇਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਬਾਈਪਾਸ ਕਰ ਦਿੰਦਾ ਜੀ। ਕੋਈ ਇਹਦੇ ਵਿੱਚ ਏਜ ਰਿਕੁਆਇਰਮੈਂਟ ਨਹੀਂ ਜੀ, ਕੋਈ ਇਹਦੇ ਵਿੱਚ ਇੰਗਲਿਸ਼ ਨਹੀਂ, ਤੇ ਨਾ ਹੀ ਕੋਈ ਇਹਦੇ ਵਿੱਚ ਆਪਣੀ ਐਜੂਕੇਸ਼ਨ ਰਿਕੁਆਇਰਮੈਂਟ ਆ। ਤਾਂ ਜੇ ਤੁਸੀਂ ਅਫੋਰਡ ਕਰ ਸਕਦੇ ਹੋ, ਤਾਂ ਆਪਣੇ ਪੇਰੈਂਟ, ਜਦੋਂ ਇਹ ਵੀਜ਼ਾ ਇੰਟਰੋਡਿਊਸ ਹੋ ਗਿਆ, ਆਪਣੇ ਪੇਰੈਂਟਸ ਦਾ ਵੀਜ਼ਾ ਪਾ ਕੇ ਉਹਨਾਂ ਨੂੰ ਉਰੇ ਬੁਲਾ ਸਕਦੇ ਹੋ ਜੀ, ਕਿਉਂਕਿ $1,00,000 ਉਧਰ ਦੇਣ ਦੇ ਨਾਲੋਂ ਤਾਂ $5 million ਇਨਵੈਸਟ ਕਰਨਾ, ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਬਹੁਤ ਵਧੀਆ ਆਪਸ਼ਨ ਹੋ ਸਕਦੀ ਹੈ। ਪਰ ਸ਼ਾਇਨਾ ਜੀ, ਤੁਸੀਂ ਵੀ ਐਗਰੀ ਕਰੋਗੇ, $5 million ਇੰਡੀਅਨ ਇਕਨੋਮੀ ਹਿਸਾਬ ਨਾਲ ਬਹੁਤ ਜ਼ਿਆਦਾ ਅਮਾਊਂਟ ਹੈ, ਤਾਂ ਮੇਰੇ ਖਿਆਲ ਨਾਲ ਇਹਦਾ ਜਿਹੜਾ ਫਾਇਦਾ ਹੈ ਜੀ, ਉਹ ਆਪਣੇ ਬਹੁਤ ਹੀ ਥੋੜੇ ਪਰਸੈਂਟੇਜ ਜਿਹੜੀ ਹੈ ਜੀ, ਆਪਣੇ ਫੈਮਿਲੀਜ਼ ਨੂੰ ਹੋਣਾ ਜੀ।
ਜੀ ਬਿਲਕੁਲ,
ਕਿਉਂਕਿ ਕੋਸਟ ਬਹੁਤ ਜ਼ਿਆਦਾ ਜੀ।
ਤੇ ਜੇ ਆਪਾਂ ਇਕਨੋਮੀ ਦੀ ਗੱਲ ਕਰੀਏ ਕਿ ਇਨਵੈਸਟਮੈਂਟ ਤਾਂ ਹੈ, ਲੇਕਿਨ ਜਿਹੜੇ ਸਕਿੱਲ ਵੀਜ਼ਾ ਦੇ ਲੋਕ ਆਉਂਦੇ ਆ ਜਾਂ ਇੰਪਲੋਈ ਸਪੌਂਸਰ ਵੀਜ਼ਾ ਦੇ ਲੋਕ ਆਉਂਦੇ ਆ, ਇੱਕ ਤਾਜ਼ਾ ਰਿਪੋਰਟ 'ਚ ਇਹ ਵੀ ਕਿਹਾ ਗਿਆ ਸੀ ਕਿ ਉਹ ਲੋਕ ਇਕਨੋਮੀ ਨੂੰ ਜ਼ਿਆਦਾ ਬੂਸਟ ਕਰਦੇ। ਜੇ ਆਸਟ੍ਰੇਲੀਅਨ ਇਕਨੋਮੀ ਦੇ ਪੱਖੋਂ ਦੇਖਿਆ ਜਾਏ, ਇਸ ਵੀਜ਼ੇ ਦਾ ਕਿੰਨਾ ਕੁ ਫਾਇਦਾ, ਕਿੰਨਾ ਕੁ ਨੁਕਸਾਨ ਹੈ?
ਸ਼ਾਇਦ ਜੀ ਹਰ ਇੱਕ ਚੀਜ਼ ਦੇ ਫਾਇਦੇ ਤੇ ਨੁਕਸਾਨ ਤਾਂ ਹੁੰਦੇ ਨੇ ਜੀ। ਜਿਵੇਂ ਹੁਣ ਤੱਕ ਦਾ ਜੇ ਆਪਾਂ ਇੱਕ ਤਕਰੀਬਨ ਜੇ ਨਿਚੋੜ ਕੱਢੀਏ ਜੀ, ਤਾਂ ਇਹਦਾ ਸ਼ਾਰਟ ਟਰਮ ਫਾਇਦਾ ਬਹੁਤ ਆ ਜੀ। ਤਕਰੀਬਨ 9 ਸਾਲ ਦੇ ਵਿੱਚ 2300 ਬੰਦੇ ਨੂੰ ਵੀਜ਼ਾ ਗ੍ਰਾਂਟ ਹੋਇਆ ਜੀ, ਤਾਂ ਇੱਕ ਬੰਦੇ ਦੇ 5 ਮਿਲੀਅਨ ਲਾ ਲਓ ਤੁਸੀਂ ਤਾਂ ਬਿਲੀਅਨਸ ਆਫ ਡਾਲਰ ਜਿਹੜੇ ਨੇ ਆਸਟ੍ਰੇਲੀਆ ਦੇ ਇਨਫਰਾਸਟ੍ਰਕਚਰ, ਆਪਣੇ ਰਿਨਿਊਬਲ ਐਨਰਜੀ, ਵੈਂਚਰ ਕੈਪੀਟਲ ਦੇ ਵਿੱਚ ਇਨਵੈਸਟ ਹੋਏ ਨੇ, ਜਿਹਨਾਂ ਨਾਲ ਹਜ਼ਾਰਾਂ ਹੀ ਜੋਬਸ ਕ੍ਰੀਏਟ ਹੋਈਆਂ ਨੇ ਤੇ ਇਕਾਨਮੀ ਨੂੰ ਬੂਸਟ ਵੀ ਮਿਲਿਆ ਜੀ। ਮੇਰੇ ਖਿਆਲ ਨਾਲ ਇਹ ਵੀ ਇੱਕ ਫੈਕਟਰ ਸੀ, ਇਹਨੂੰ ਇੰਨਾ ਕ੍ਰੈਡਿਟ ਨਹੀਂ ਮਿਲਿਆ ਕਿ ਜਿਹੜਾ ਇਹਨੇ ਆਸਟ੍ਰੇਲੀਅਨ ਇਕਾਨਮੀ ਨੂੰ ਉਸ ਟਾਈਮ ਡਿਪਰੈਸ਼ਨ ਦੇ ਵਿੱਚ ਨਹੀਂ ਜਾਣ ਦਿੱਤਾ ਤੇ ਜਿਹੜੇ ਲੋਕਲ ਬਿਜ਼ਨਸ ਨੇ, ਲੋਕਲ ਸਟਾਰਟਅਪ ਨੇ, ਉਹਨਾਂ ਨੂੰ ਫੰਡਿੰਗ ਮਿਲੀ ਗਈ ਤੇ ਉਹ ਆਪਣਾ ਆਸਟ੍ਰੇਲੀਆ ਰਿਸੈਸ਼ਨ ਦੇ ਵਿੱਚੋਂ ਨਿਕਲ ਗਿਆ ਜੀ। ਪਰ ਦੂਸਰੀ ਚੀਜ਼ ਇਹ ਵੀ ਹੈ ਜੀ, ਕਿਉਂਕਿ ਜਿਵੇਂ ਚ ਏਜ ਬਾਰ ਨਹੀਂ ਹੈਗੀ, ਪੈਸੇ ਕਮਾਉਂਦੇ ਕਮਾਉਂਦੇ ਥੋੜੀ ਉਮਰ ਵੀ ਹੋ ਜਾਂਦੀ ਆ, ਤਾਂ ਇਹਦੇ ਮੋਸਟਲੀ ਜਿਹੜੇ ਐਪਲੀਕੈਂਟ ਨੇ ਜੀ ਉਹ ਏਜਡ ਨੇ ਜੀ। ਤਾਂ ਇਹ ਵੀ ਇੱਕ ਕ੍ਰਿਟਿਕਸ ਹੈ ਕਿ ਜੇ ਲੌਂਗ ਟਰਮ ਦੇਖਿਆ ਜਾਵੇ ਤਾਂ ਜਿਹੜੇ ਗੋਲਡਨ ਵੀਜ਼ਾ ਹੋਲਡਰ ਹੋਣਗੇ ਉਹ ਸਟਿਲਿੰਗ ਵਰਕਫੋਰਸ ਦੇ ਵਿੱਚ ਸ਼ਾਇਦ ਕੰਟਰੀਬਿਊਟ ਨਾ ਕਰਨ। ਇੱਕ ਵਾਰ ਜ਼ਰੂਰ 5 ਮਿਲੀਅਨ ਇਨਵੈਸਟ ਹੋ ਰਿਹਾ ਜੀ, ਪਰ ਜੇ ਲੌਂਗ ਟਰਮ ਦੇਖਿਆ ਜਾਵੇ, ਕਿਉਂਕਿ ਉਹ ਇੱਕ ਏਜ ਤੋਂ ਬਾਅਦ ਫਿਰ ਉਹ ਜਿਹੜਾ ਆਸਟ੍ਰੇਲੀਅਨ ਪਬਲਿਕ ਸੈਕਟਰ, ਹੈਲਥ ਸੈਕਟਰ ਹੈ ਜੀ, ਉਹਦੇ ਉੱਤੇ ਬੋਝ ਬਣ ਸਕਦੇ ਨੇ ਜੀ। ਤੇ ਜੇ ਇਸ ਤਰ੍ਹਾਂ ਹੁੰਦਾ, ਜਿਸ ਹਿਸਾਬ ਨਾਲ ਆਸਟ੍ਰੇਲੀਆ ਐਕਸਪੈਂਸਿਵ ਆ, ਤਾਂ ਜਿਹੜੀ ਉਹਨਾਂ ਦੀ 5 ਮਿਲੀਅਨ ਦੀ ਇਨਵੈਸਟਮੈਂਟ ਹੈ ਉਹਨੂੰ ਉਹ ਸੁਪਰਸੀਡ ਬਹੁਤ ਜਲਦੀ ਕਰ ਜਾਣਗੇ ਜੀ। ਤੇ ਉਸ ਤੇ ਔਨ ਦੀ ਅਦਰ ਸਾਈਡ ਜੇ ਆਪਾਂ ਸਕਿੱਲਡ ਮਾਈਗ੍ਰੇਸ਼ਨ ਦੀ ਗੱਲ ਕਰੀਏ ਜੀ, ਜਿਹੜੇ ਸਕਿੱਲਡ ਉਹ ਯੰਗ ਨੇ ਜੀ, ਉਹ ਲੰਬਾ ਟਾਈਮ ਕੰਮ ਕਰਦੇ ਨੇ ਜੀ, ਤੇ ਉਹ ਪਬਲਿਕ ਹੈਲਥ ਸਿਸਟਮ ਦੇ ਉੱਤੇ ਬੋਝ ਵੀ ਨਹੀਂ ਬਣਦੇ, ਤਾਂ ਲੌਂਗ ਟਰਮ ਦੇ ਵਿੱਚ ਜੇ ਆਪਾਂ 20-30 ਸਾਲ ਦੇ ਵਿੱਚ ਦੇਖੀਏ, ਤਾਂ ਤਕਰੀਬਨ ਜਿਹੜਾ ਸਕਿੱਲ ਮਾਈਗ੍ਰੈਂਟ ਹੈ ਜੀ ਉਹ ਇਕਾਨਮੀ ਨੂੰ ਜਿਹੜਾ ਸਿਗਨੀਫੀਕੈਂਟ ਇਨਵੈਸਟਰ ਨਾਲੋਂ ਜ਼ਿਆਦਾ ਸਪੋਰਟ ਕਰਦਾ ਜੀ।
ਹਾਂਜੀ, ਤੇ ਸਾਨੂੰ ਇੱਕ ਵਾਰ ਇਹ ਵੀ ਸਮਝਾਓ ਕਿ ਇਹ ਵੀਜ਼ਾ ਪਹਿਲਾਂ ਸੀਗਾ ਤੇ ਹੁਣ ਦੁਬਾਰਾ ਲਿਆਉਣ ਦੀ ਗੱਲ ਹੋ ਰਹੀ ਹੈ, ਤੇ ਵਿੱਚ ਇਹਨੂੰ ਬੰਦ ਕਿਉਂ ਕਰ ਦਿੱਤਾ ਗਿਆ ਸੀ, ਐਸੀ ਕਿਹੜੀਆਂ ਪ੍ਰੋਬਲਮਸ ਸਾਹਮਣੇ ਆਈਆਂ?
ਹਾਂਜੀ, ਇਹਦੇ ਵਿੱਚ ਇਹਨੂੰ ਬੰਦ ਕਰਨ ਦਾ ਸਭ ਤੋਂ ਵੱਡਾ ਰੀਜ਼ਨ ਸੀਗਾ ਜੀ ਆਸਟ੍ਰੇਲੀਆ ਦੀ ਰੈਪੂਟੇਸ਼ਨ, ਕਿਉਂਕਿ ਆਸਟ੍ਰੇਲੀਆ ਇਮੀਗ੍ਰੇਸ਼ਨ ਸਿਸਟਮ ਰਿਹਾ ਬੜਾ ਹੀ ਫੇਅਰ ਰਿਹਾ ਜੀ। ਗੋਲਡਨ ਵੀਜ਼ਾ ਇਕੱਲੇ ਆਸਟ੍ਰੇਲੀਆ ਵਿੱਚ ਨਹੀਂ, ਹੋਰ ਕੰਟਰੀਆਂ, ਨਿਊਜ਼ੀਲੈਂਡ ਜਾਂ ਯੂਰਪ ਕੰਟਰੀਆਂ ਦੇ ਵਿੱਚ ਬਹੁਤ ਜ਼ਿਆਦਾ ਪਾਪੂਲਰ, ਪਰ ਆਸਟ੍ਰੇਲੀਆ ਨੇ ਇਸ ਨੂੰ ਹਜੇ ਤੱਕ ਇੰਟਰੋਡਿਊਸ ਨਹੀਂ ਕੀਤਾ ਸੀ, ਕਿਉਂਕਿ ਇਹ ਜਿਹੜੀ ਆਪਣੀ ਰੈਪੂਟੇਸ਼ਨ ਦੀ ਕਲੀਨ ਰੱਖਣਾ ਚਾਹੁੰਦੇ ਸੀ, ਕਿਉਂਕਿ ਜਦੋਂ 5 ਮਿਲੀਅਨ ਇਨਵੈਸਟਮੈਂਟ ਆਉਂਦੀ ਆ ਤਾਂ ਉਹਦੇ ਨਾਲ ਹੀ ਕੰਸਰਨ ਆ ਜਾਂਦੇ ਨੇ ਜੀ ਮਨੀ ਲਾਂਡਰਿੰਗ ਦੇ ਉੱਤੇ, ਕਰਪਸ਼ਨ, ਜਿਹੜੇ ਕਰਪਟ ਇੰਡੀਵਿਜੁਅਲਸ ਨੇ, ਜਾਂ ਇੱਕ ਕੰਟਰੀ ਦਾ ਮਤਲਬ ਕਿ ਪੂਰੇ ਵੀਜ਼ਾ ਸਿਸਟਮ ਦੇ ਉੱਤੇ ਭਾਰੂ ਪੈ ਜਾਣਾ ਜੀ। ਤਾਂ ਇਹਨਾਂ ਰੀਜ਼ਨ ਕਰਕੇ ਹੀ ਲੇਬਰ ਗਵਰਨਮੈਂਟ ਨੇ ਸ਼ੁਰੂ ਕਰਨ ਦੇ ਬਾਵਜੂਦ ਖੁਦ ਹੀ ਸਕ੍ਰੈਪ ਕੀਤਾ, ਤੇ ਹੁਣ ਪੀਟਰ ਡਟਨ ਨੇ ਕਿਹਾ ਜੀ ਇਹਨੂੰ ਠੀਕ ਕਰਕੇ ਜਿਹੜੇ ਇਹਨੇ ਸ਼ਾਰਟਕਮਿੰਗਸ ਨੇ ਇਹਨੂੰ ਦੁਬਾਰਾ ਇੰਟਰੋਡਿਊਸ ਕਰਨਗੇ ਜੀ।
ਜੀ ਹਾਂ ਦੋਸਤੋ, ਇਹ ਤੇ ਰਹੀ ਵੀਜ਼ਾ ਸੰਬੰਧੀ ਜਾਣਕਾਰੀ, ਪਰ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਸਿਆਸੀ ਤੌਰ ਉੱਤੇ ਇਸ ਵੀਜ਼ਾ ਨੂੰ ਲੈ ਕੇ ਕੀ ਬਹਿਸ ਛਿੜੀ ਹੋਈ ਹੈ। ਗੋਲਡਨ ਟਿਕਟ ਕਹਾਏ ਜਾਣ ਵਾਲੇ ਵੀਜ਼ਾ ਦਾ ਅਧਿਕਾਰਕ ਨਾਮ ਸਿਗਨੀਫੀਕੈਂਟ ਇਨਵੈਸਟਰ ਪ੍ਰੋਵਿਜ਼ਨਲ ਵੀਜ਼ਾ ਸਬ ਕਲਾਸ 188 ਹੈ। ਹੁਣ ਤੱਕ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਹੋਵੇਗਾ, ਇਸ ਵੀਜ਼ਾ ਨੂੰ ਸਭ ਤੋਂ ਪਹਿਲਾਂ 2012 ਵਿੱਚ ਜੂਲੀਆ ਗਿਲਾਰਡ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਸੀ। ਮੌਜੂਦਾ ਲੇਬਰ ਸਰਕਾਰ ਵੱਲੋਂ ਇਹ ਵੀਜ਼ਾ ਧੋਖਾਧੜੀ ਅਤੇ ਅਪਰਾਧਕ ਸ਼ੋਸ਼ਣ ਦੀਆਂ ਚਿੰਤਾਵਾਂ ਦੇ ਚਲਦਿਆਂ ਬੰਦ ਕਰ ਦਿੱਤਾ ਗਿਆ ਸੀ, ਅਤੇ ਹਾਲ ਹੀ ਵਿੱਚ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਸੰਕੇਤ ਦਿੱਤਾ ਕਿ ਜੇਕਰ ਉਹ ਚੋਣ ਜਿੱਤ ਜਾਂਦੇ ਨੇ ਤਾਂ ਅਮੀਰ ਵਿਦੇਸ਼ੀ ਨਿਵੇਸ਼ਕਾਂ ਲਈ ਗੋਲਡਨ ਟਿਕਟ ਵੀਜ਼ਾ ਨੂੰ ਮੁੜ ਸ਼ੁਰੂ ਕਰ ਦੇਣਗੇ। SIV ਦੇ ਪੱਖ ਵਿੱਚ ਮੁੱਖ ਦਲੀਲ ਆਸਟ੍ਰੇਲੀਆ ਵਿੱਚ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨਾ। ਹਾਲਾਂਕਿ ਇਸ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵੀਜ਼ਾ ਅਕਸਰ ਬਜ਼ੁਰਗ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਕਿ ਦੇਸ਼ ਦੀ ਉਤਪਾਦਕਤਾ ਵਿੱਚ ਯੋਗਦਾਨ ਨਹੀਂ ਦੇ ਪਾਉਂਦੇ। ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਅਨੁਸਾਰ ਜੂਨ 2020 ਤੱਕ 2349 SIVs ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਕਾਰਨ ਆਸਟ੍ਰੇਲੀਆ ਦੇ ਅਰਥਚਾਰੇ ਨੂੰ 11.7 ਬਿਲੀਅਨ ਡਾਲਰ ਦਾ ਨਿਵੇਸ਼ ਮਿਲਿਆ ਸੀ। ਹਾਲਾਂਕਿ ਮਾਈਗ੍ਰੇਸ਼ਨ ਪ੍ਰਣਾਲੀ ਦੀ 2023 ਉਤਪਾਦਕਤਾ ਕਮਿਸ਼ਨ ਦੀ ਸਮੀਖਿਆ ਵਿੱਚ ਪਾਇਆ ਗਿਆ ਸੀ ਕਿ SIV ਵੀਜ਼ਾ ਉਹਨਾਂ ਦੇ ਮੁੱਖ ਉਦੇਸ਼ ਨੂੰ ਪੂਰਾ ਨਹੀਂ ਕਰਦਾ ਅਤੇ ਇਸ ਦੇ ਬਜਾਏ ਸਕਿੱਲ ਵੀਜ਼ਾ ਦਾ ਵਿੱਤੀ ਨਤੀਜਾ ਜ਼ਿਆਦਾ ਵਧੀਆ। ਇਹ ਅੰਦਾਜ਼ਾ ਵੀ ਲਗਾਇਆ ਗਿਆ ਸੀ ਕਿ ਉਸ ਵਿੱਤੀ ਸਾਲ ਲਈ 5000 SIV ਵੀਜ਼ਾ ਆਸਟ੍ਰੇਲੀਆ ਨੂੰ ਸਕਿੱਲ ਇੰਡੀਪੈਂਡੈਂਟ ਅਤੇ ਇੰਪਲੋਇਰ ਸਪੌਂਸਰ ਵੀਜ਼ਾ ਦੇ ਮੁਕਾਬਲੇ 3.4 ਬਿਲੀਅਨ ਡਾਲਰ ਤੱਕ ਦੀ ਚਪਤ ਲਗਾ ਸਕਦਾ। ਵਰਤਮਾਨ ਵਿੱਚ ਸਾਡੇ ਪੜੋਸੀ ਮੁਲਕ ਨਿਊਜ਼ੀਲੈਂਡ ਦੇ ਨਾਲ ਨਾਲ ਕੋਸਟਾਰੀਕਾ, ਗ੍ਰੀਸ, ਇਟਲੀ, ਸਿੰਗਾਪੁਰ, UAE, UK, US, ਮਲੇਸ਼ੀਆ, ਹਾਂਗਕਾਂਗ ਦੇ ਸਮੇਤ ਹੋਰ ਕਈ ਦੇਸ਼ਾਂ ਵਿੱਚ ਗੋਲਡਨ ਵੀਜ਼ੇ ਦਿੱਤੇ ਜਾਂਦੇ ਨੇ। ਇਸ ਦੇ ਨਾਲ ਹੀ ਖਤਮ ਹੁੰਦੀ ਹੈ ਸਾਡੀ ਅੱਜ ਦੀ ਪੜਚੋਲ। ਇਸ ਮੁੱਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਜ਼ਰੂਰ ਦੱਸੋ। ਤੁਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ SBS ਪੰਜਾਬੀ ਦੇ ਹੈਂਡਲ ਉੱਤੇ ਜਾ ਕੇ ਸਾਡੇ ਨਾਲ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ ਜੀ। ਤੁਸੀਂ ਸਾਨੂੰ SMS ਵੀ ਕਰ ਸਕਦੇ ਹੋ। SMS ਕਰਨ ਲਈ ਸਾਡਾ ਨੰਬਰ ਹੈ 0439799767, 0439799767। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।